ਸਾਪ ਰੱਖੀ ਧਰਮਸਾਲ ਇਸ ਪਲਾੜ ਦੇ ਵਿਚ ਆਕਾਸ਼ ਦੇ ਵਿਚ ਤੇ ਪਤਾਲ ਦੇ ਵਿਚਕਾਰ ਆ ਜਿਹੜੀ ਧਰਤੀ ਬਣਾਈ ਹੈ ਨਾ ਇਹਦੇ ਵਿਚ ਜਿਹੜੀ ਹਿੰਦੁਸਤਾਨ ਦੀ ਧਰਤੀ ਹੈ ਇਹ ਧਰਮਸਾਲਾ ਬਣਾਈ ਧਰਮ ਦੀ ਸਾਲ ਅਰਥ ਜਗ੍ਹਾ ਸਾਲ ਦਾ ਮਤਲਬ ਹੁੰਦਾ ਰਸੋਈ ਜਿਵੇਂ ਰਸੋਈ ਵਿਚ ਖਾਣਾ ਬਣਾਉਂਦੇ ਆ ਤੇ ਖਾਣ ਦਾ ਥਾਂ ਹੋਰ ਵੱਖਰਾ ਇਸੇ ਤਰ੍ਹਾਂ ਹਿੰਦੁਸਤਾਨ ਦੀ ਧਰਤੀ ਤੇ ਜੀਵ ਕਰਮ ਕਰਦਾ ਤੇ ਜਿਹੜੇ ਕਰਮ ਚੰਗੇ ਕਰਦੇ ਨੇ ਦਾਨ ਪੁੰਨ ਬਹੁਤਾ ਕਰ ਲੈਂਦੇ ਨੇ ਹੋਰ ਕਈ ਕਰਮ ਕਰਦੇ ਨੇ ਭਗਤੀ ਨੂੰ ਛੱਡ ਕੇ ਉਹ ਫਿਰ ਬਾਹਰਲਿਆਂ ਦੇਸ਼ਾਂ ਚ ਜਨਮ ਲੈਂਦੇ ਨੇ ਜਾਂ ਬਾਹਰ ਚਲੇ ਵੀ ਜਾਂਦੇ ਨੇ ਜਿਹੜਾ ਇੱਥੇ ਚੰਗਾ ਕਰਮ ਕਰ ਲੈਂਦਾ ਹੈ ਉਹ ਬਾਹਰ ਜਾ ਕੇ ਭਗਤੀ ਤਾਂ ਬਾਹਰ ਕੋਈ ਘੱਟ ਹੀ ਕਰਦਾ ਉੱਥੇ ਤਾਂ ਲੋਕਾਂ ਨੂੰ ਬਸ ਐਂ ਖਾਣ ਪੀਣ ਵਿਚ ਜਾਂ ਵਿਸ਼ਿਆਂ ਵਿਚ ਦੋ ਹੀ ਗੱਲਾਂ ਚ ਜ਼ਿਆਦਾ ਉਨ੍ਹਾਂ ਦਾ ਮਨ ਮਗਨ ਹੁੰਦਾ ਰੱਬ ਰੁੱਬ ਦਾ ਨਾਂ ਕੋਈ ਨਹੀਂ ਹੈ ਜੇ ਕੋਈ ਉੱਥੇ ਬਹੁਤਾ ਕੋਈ ਨਾਮ ਜਪਦਾ ਸਾਰਾ ਦਿਨ ਐਸ਼ੋ ਇਸ਼ਰਤ ਵਿਚ ਹੀ ਉਹ ਲੋਕ ਜ਼ਿਆਦਾ ਸਮਾਂ ਬਤੀਤ ਕਰਦੇ ਨੇ ਆਪਣਾ ਇਸ ਕਰਕੇ ਹਿੰਦੁਸਤਾਨ ਦੀ ਧਰਤੀ ਐਸੀ ਧਰਤੀ ਧਾਰਮਿਕ ਧਰਤੀ ਬਖਸ਼ੀ ਹੈ ਮਹਾਰਾਜ ਨੇ ਇੱਥੇ ਜਿੰਨਾ ਮਰਜ਼ੀ ਆਪਾਂ ਕਰਮ ਕੋਈ ਤਾਂ ਰਸੋਈ ਹੈ ਰਸੋਈ ਦੇ ਵਿਚ ਜੋ ਮਰਜ਼ੀ ਤਿਆਰ ਕਰ ਲਓ ਚਾਹੇ ਤਾਂ ਮਾਇਆ ਮੰਗ ਲਓ ਰੱਬ ਤੋਂ ਇੱਥੇ ਰਹਿ ਕੇ ਫਿਰ ਬਾਹਰਲਿਆਂ ਦੇਸ਼ਾਂ ਚ ਅਗਲੀ ਵਾਰ ਜਨਮ ਦੇ ਦੇਵੇਗਾ ਜਾਂ ਬੀਜੇ ਹੀ ਲਵਾ ਦੇਗਾ ਜਾਂ ਬਾਹਰ ਤੁਰੇ ਰਹੋ ਬਸ ਉਹ ਲੋਕ ਬੜੇ ਖੁਸ਼ ਹੁੰਦੇ ਨੇ ਉਨ੍ਹਾਂ ਨੂੰ ਇਹ ਨਹੀਂ ਪਤਾ ਨਰਕਾਂ ਨੂੰ ਜਾਣ ਦਾ ਰਾਹ ਖੋਲੀ ਬੈਠੀਆਂ ਸੀ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਸੱਚਖੰਡ ਨੂੰ ਜਾਣਾ ਉਹ ਵੀ ਇੱਥੋਂ ਹੀ ਜਾਣਾ ਜਿਹੜਾ ਸਵਰਗਾਂ ਨੂੰ ਜਾਣਾ ਉਹ ਵੀ ਇੱਥੋਂ ਹੀ ਜਾਣਾ ਜਾਂ ਨਰਕਾਂ ਨੂੰ ਜਾਣਾ ਉਹ ਵੀ ਇੱਥੋਂ ਹੀ ਜਾਣਾ ਤਿਆਰ ਸਾਰਾ ਕੁਝ ਇੱਥੇ ਹੀ ਹੋਣਾ ਇਹ ਹੈ ਇਸ ਵਿਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿਚ ਜੀ ਜੁਗਤ ਕੇ ਰੰਗ ਕਈ ਤਰ੍ਹਾਂ ਦੇ ਜੀਵ ਨੇ ਕਈਆਂ ਉਨ੍ਹਾਂ ਨੇ ਜੁਗਤੀਆਂ ਨੇ ਕਈ ਉਨ੍ਹਾਂ ਦੇ ਰੰਗ ਨੇ ਕਈ ਪ੍ਰਕਾਰ ਦੇ ਕਰਮਾਂ ਨੂੰ ਹੁਣ ਸ਼ੁਰੂ ਕਰਦੇ ਨੇ ਰਾਤੀ ਕਈ ਕਰਮ ਰਾਤ ਨੂੰ ਕੀਤੇ ਜਾਂਦੇ ਨੇ ਕਈ ਪ੍ਰਕਾਰ ਦੀਆਂ ਰਾਤਾਂ ਹਨ ਠੰਡੀਆਂ ਰਾਤਾਂ ਗਰਮ ਰਾਤਾਂ ਐਸੀਆਂ ਰੁੱਤਾਂ ਦੀਆਂ ਰਾਤਾਂ ਹਨ ਇਹ ਕਈ ਤਰ੍ਹਾਂ ਦੇ ਕਰਮ ਰਾਤ ਨੂੰ ਕੀਤੇ ਜਾਂਦੇ ਨੇ ਰੁੱਤੀ ਕਈ ਕਰਮ ਜਿਵੇਂ ਰੁੱਤਾਂ ਵਿਚ ਕੀਤੇ ਜਾਂਦੇ ਨੇ ਸੋ ਜਿਵੇਂ ਰੁੱਤਾਂ ਦੇ ਹਿਸਾਬ ਨਾਲ ਦੀਪਮਾਲਾ ਆਦਿਕ ਆ ਗਈ ਕਦੇ ਵਿਸਾਖੀ ਹੈ ਉਹ ਵਿਸਾਖ ਦੇ ਮਹੀਨੇ ਚ ਹੈ ਹੋਲੀ ਹੈ ਇਹ ਤਿਉਹਾਰ ਆ ਗਏ ਸਾਰੇ ਥਿੱਤੀ ਏਕਮ ਦੂਜ ਤੀਜ ਚੌਦ ਨਰਸਿੰਘ ਚੌਦੇ ਹੈ ਅੱਜ ਜਾਂ ਕੋਈ ਕਹੇ ਅੱਜ ਤ੍ਰੌਦਸ਼ੀ ਹੈ ਅੱਜ ਫਲਾਨਾ ਹੈ ਧਿਮਕਾ ਇਹ ਵਰਤ ਰੱਖਣੇ ਨੇ ਵਾਰ ਇਹ ਕਈ ਪ੍ਰਕਾਰ ਦੇ ਵਾਰਾਂ ਅਨੁਸਾਰ ਵੀ ਕਰਮ ਕੀਤੇ ਜਾਂਦੇ ਐਂਤ ਸੋਮ ਮੰਗਲ ਬੁੱਧ ਵੀਰਵਾਰ ਸ਼ੁਕਰ ਸ਼ਨਿਚਰ ਪਾਵਣ ਕਈ ਪ੍ਰਕਾਰ ਦੇ ਐਸੇ ਨੇ ਕਈ ਪ੍ਰਕਾਰ ਦੀਆਂ ਤਾਂ ਪੌਣਾਂ ਬਣਾਈਆਂ ਨੇ ਕਈ ਪ੍ਰਕਾਰ ਦੇ ਪਵਨ ਨੂੰ ਰੋਕ ਕੇ ਬੈਠਣ ਵਾਲੇ ਜਿਹੜੇ ਸਵਾਸਾਂ ਨੂੰ ਰੋਕ ਕੇ ਸਮਾਧੀ ਲਾਉਂਦੇ ਨੇ ਤੇ ਪਵਨ ਦੇ ਵਿਚ ਕਈ ਪਵਨ ਦਾ ਰੁੱਖ ਦੇਖ ਕੇ ਬੈਠਦੇ ਨੇ ਵੀ ਜਿੱਧਰੋਂ ਹਵਾ ਆਉਂਦੀ ਹੈ ਉਧਰ ਨੂੰ ਮੂੰਹ ਕਰਕੇ ਬੈਠਣਾ ਮੈਂ ਉਹ ਤਾਂ ਇਹ ਜੀ ਕੋਈ ਭਗਤੀ ਕਰਦੇ ਨੇ ਆਪਣੇ ਧਰਮਾਂ ਮੁਤਾਬਕ ਤੇ ਕਈ ਜਿਹੜੇ ਨੇ ਉਹ ਪਵਨ ਆਪਣੇ ਸਵਾਸਾਂ ਨੂੰ ਰੋਕ ਕੇ ਭਗਤੀ ਕਰਦੇ ਨੇ ਕਈ ਪਵਨ ਨੂੰ ਪਵਨ ਦਾ ਰੁੱਖ ਦੇਖ ਕੇ ਭਗਤੀ ਕਰਦੇ ਨੇ ਕਈ ਪਵਨ ਦੇਵਤੇ ਨੂੰ ਮੰਨਦੇ ਨੇ ਵੱਖੋ ਵੱਖਰੀ ਜਿਹੜੀ ਹੈ ਨਾ ਮਹਾਰਾਜ ਜੀ ਨੇ ਬਚਨ ਕੀਤਾ ਇਸ ਵਿਚ ਜੀ ਜੁਗਤ ਕੇ ਰੰਗ ਇਹ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਹੈ ਪਾਣੀ ਪਾਣੀ ਵੀ ਜਿਹੜਾ ਹੈ ਸੰਸਾਰ ਦੇ ਅੰਦਰ ਪਾਣੀ ਦੇ ਵੀ ਕਈ ਰੰਗ ਨੇ ਕਈ ਪ੍ਰਕਾਰ ਦਾ ਮਿੱਠਾ ਖਾਰਾ ਪਾਣੀ ਹੈ ਕਿਤੇ ਕਸੈਲਾ ਪਾਣੀ ਹੈ ਕਿਤੇ ਲੂਣਾ ਜਿਹਾ ਪਾਣੀ ਹੈ ਹੁਣ ਜੀਵਾਂ ਦੀ ਗੱਲ ਆ ਗਈ ਕਈ ਜੀਵ ਪਾਣੀ ਚ ਖੜ ਕੇ ਭਗਤੀ ਕਰਦੇ ਗਲ ਗਲ ਤੱਕ ਪਾਣੀ ਚ ਖੜ ਜਾਂਦੇ ਨੇ ਕਈ ਪਾਣੀ ਤੋਂ ਭਾਵ ਜਲ ਧਾਰੇ ਕਰਨ ਵਾਲੇ ਨੇ ਕਈ ਸੌ ਘੜਾ ਪਾਣੀ ਦਾ ਸਿਰ ਚ ਪਾ ਕੇ ਨਹਾਉਂਦੇ ਨੇ ਇਸ ਪ੍ਰਕਾਰ ਜਿਹੜੇ ਨੇ ਕਈ ਪ੍ਰਕਾਰ ਦੇ ਕਰਮ ਪਾਣੀਆਂ ਦੇ ਵਿੱਚ ਹੀ ਕੀਤੇ ਜਾਂਦੇ ਨੇ ਕਈ ਰੁੱਤਾਂ ਮੁਤਾਬਕ ਹੁੰਦੇ ਨੇ ਕਈ ਥਿੱਤਾਂ ਮੁਤਾਬਕ ਨੇ ਕਈ ਵਾਰਾਂ ਦੇ ਮੁਤਾਬਕ ਨੇ ਅਗਨੀ ਸੋ ਕਈ ਪ੍ਰਕਾਰ ਦੇ ਕਰਮ ਅਗਨੀ ਦੇ ਵਿੱਚ ਕੀਤੇ ਜਾਂਦੇ ਨੇ ਚਾਰੇ ਪਾਸੇ ਚਾਰ ਧੂਣੀਆਂ ਬਾਲ ਕੇ ਜੇਠ ਹਾੜ ਦੀ ਧੁੱਪ ਵਿੱਚ ਬੈਠਣਾ ਸੋ ਇਸ ਪ੍ਰਕਾਰ ਜਿਹੜੇ ਨੇ ਕਈ ਲੋਕ ਉਹ ਅਗਨੀ ਵਾਲੇ ਮਾੜੇ ਕਰਮ ਵੀ ਕਰਦੇ ਨੇ ਅੱਗ ਨਾਲ ਆਪਣੇ ਸਰੀਰ ਨੂੰ ਸਾੜਦੇ ਰਹਿੰਦੇ ਨੇ ਕਿਉਂ ਕਹਿੰਦੇ ਮੈਨੂੰ ਪ੍ਰਾਪਤੀ ਹੋ ਜਾਵੇ ਕੋਈ ਰਿੱਧੀਆਂ ਸਿੱਧੀਆਂ ਭਾਲਦਾ ਪਾਤਾਲ ਕਈ ਜਿਹੜੇ ਪਤਾਲ ਵਿਚ ਬੈਠ ਕੇ ਭਗਤੀ ਕਰਦੇ ਥੱਲੇ ਗੁਫਾ ਪੱਟ ਲਈ ਡੂੰਘੇ ਚਲੇ ਗਏ ਭੋਰਿਆਂ ਵਿਚ ਵੜ ਗਏ ਜਾਂ ਗੁਫਾਵਾਂ ਵਿਚ ਚਲੇ ਗਏ ਉਹ ਪਤਾਲ ਵਿਚ ਹੀ ਰਹਿਣ ਵਾਲੇ ਨੇ ਇਸ ਵਿਚ ਧਰਤੀ ਥਾਪ ਰੱਖੀ ਧਰਮਸਾਲ ਇਹ ਨੌ ਖੰਡਾਂ ਵਾਲੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਨੂੰ ਮਹਾਰਾਜ ਨੇ ਧਰਮ ਦੀ ਜਗ੍ਹਾ ਬਣਾਇਆ, ਸਾਲ ਧਰਮਸ਼ਾਲਾ। ਇਸੇ ਪ੍ਰਕਾਰ ਇਹ ਜੋ ਧਰਮ ਦੇ ਅਸਥਾਨ ਬਣਾਏ ਨੇ ਹਿੰਦੁਸਤਾਨ ਵਿਚ ਹੀ ਕਿਉਂ ਸਾਰੇ ਹੋਏ ਨੇ? ਗੁਰੂ, ਪੀਰ, ਪੈਗੰਬਰ, ਔਲੀਏ, ਮੌਲੀਏ, ਫਕੀਰ ਜਾਂ ਵੱਧ ਤੋਂ ਵੱਧ ਇੱਥੇ ਹੀ ਹੋਏ ਨੇ, ਜਿੰਨੇ ਅਵਤਾਰ ਇੱਥੇ ਹੋਏ ਨੇ। ਸੋ ਮਹਾਰਾਜ ਕਹਿੰਦੇ ਇਹ ਇੱਕ ਧਰਮ ਦੀ ਜਗ੍ਹਾ ਬਣਾਈ ਹੈ। ਇਸ ਵਿਚ ਜੀ ਜੁਗਤ ਕੇ ਰੰਗ, ਇਹਦੇ ਵਿਚ ਕਈ ਪ੍ਰਕਾਰ ਦੇ ਜੀ ਨੇ, ਕਈ ਪ੍ਰਕਾਰ ਦੀਆਂ ਉਨ੍ਹਾਂ ਦੀਆਂ ਜੁਗਤੀਆਂ ਤੋਂ ਭਾਵ ਕਰਤੱਬ ਨੇ, ਕੰਮ ਕਰਨ ਦੇ ਢੰਗ ਤਰੀਕੇ ਨੇ, ਉਨ੍ਹਾਂ ਦੇ ਕਈ ਪ੍ਰਕਾਰ ਦੇ ਰੰਗ ਨੇ। ਤਿਨਕੇ ਨਾਮ ਅਨੇਕ ਅਨੰਤ, ਇਨ੍ਹਾਂ ਜੀਵਾਂ ਦੇ ਅਨੇਕ ਪ੍ਰਕਾਰ ਦੇ ਬੇਅੰਤ ਨਾਮ ਨੇ, ਬੇਅੰਤ ਕਰਤੱਬ ਨੇ, ਬੇਅੰਤ ਪ੍ਰਕਾਰ ਦੇ ਕਰਮ ਕਰਦੇ ਨੇ। ਕੋਈ ਰਾਤਾਂ ਨੂੰ, ਕੋਈ ਰੁੱਤਾਂ ਨੂੰ, ਕੋਈ ਥਿੱਤੀਆਂ ਨੂੰ ਕਰਮ ਕਰਦਾ, ਕੋਈ ਵਾਰਾਂ ਨੂੰ ਕਰਮ ਕਰਦਾ, ਕੋਈ ਕਿਹਾ ਜਿਹਾ ਕਰਮ ਕਰਦਾ, ਕੋਈ ਕਿਹਾ ਜਿਹਾ ਕਰਮ ਕਰਦਾ। ਕਰਮੀ, ਕਰਮੀ ਹੋਏ ਵੀ ਚਾਰ, ਇਹ ਕਰਮੀ ਜਿਹੜੇ ਕਰਮ ਕਰਨ ਵਾਲੇ ਜੀਵ ਨੇ, ਇਨ੍ਹਾਂ ਦੇ ਚੰਗੇ ਮੰਦੇ ਕਰਮਾਂ ਦੀ ਵਿਚਾਰ ਤਾਂ ਅਕਾਲ ਪੁਰਖ ਦੇ ਦਰ ਦੇ ਵਿਚ ਹੀ ਹੁੰਦੀ ਹੈ। ਕਰਮ ਕਰਨ ਵਾਲਿਆਂ ਦੀ ਵਿਚਾਰ ਕਿ ਇਹਨੇ ਚੰਗਾ ਕਰਮ ਕੀਤਾ, ਇਹਨੇ ਮਾੜਾ ਕਰਮ ਕੀਤਾ, ਇਹਨੇ ਪੁੰਨ ਕੀਤੇ ਨੇ, ਇਹਨੇ ਦਾਨ ਕੀਤੇ ਨੇ, ਇਹਨੇ ਸਿਰਫ ਪਾਪ ਹੀ ਕੀਤੇ ਨੇ, ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿਚ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਉਹ ਧਰਮ ਰਾਜਾ ਹੀ ਵਿਚਾਰਾਂ ਕਰਦਾ। ਅਕਾਲ ਪੁਰਖ ਦੀ ਦਰਗਾਹ ਦੇ ਵਿਚ ਵਿਚਾਰਾਂ ਕੀਤੀਆਂ ਜਾਂਦੀਆਂ, ਸੱਚਾ ਆਪ, ਸੱਚਾ ਦਰਬਾਰ, ਉਹ ਆਪ ਵੀ ਸੱਚਾ ਅਕਾਲ ਪੁਰਖ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਖੋਸੀ ਪੀ ਸੱਚ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਸੱਚਾ ਦਰਬਾਰ, ਉਹਦਾ ਦਰਬਾਰ ਸਾਰਿਆਂ ਨਾਲੋਂ ਪਹਿਲਾਂ ਤਾਂ ਆਹ ਸਾਧ ਸੰਗਤ ਰੂਪੀ ਦਰਬਾਰ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਜਿੱਥੇ ਵੀ ਪ੍ਰਕਾਸ਼ ਹੈ ਉਹ ਦਰਬਾਰ ਹੈ। ਫਿਰ ਉਹਦਾ ਦਰਬਾਰ ਜਿਹੜਾ ਆਉਂਦਾ ਆਪਣਾ ਹਿਰਦਾ, ਇੱਕ ਆਪਣੇ ਹਿਰਦੇ ਵਿਚ ਵੀ ਉਹਦਾ ਦਰਬਾਰ ਹੈ ਅੰਦਰ। ਤੀਸਰਾ ਦਰਬਾਰ ਉਹਦਾ ਜਿਹੜਾ ਬੈਕੁੰਠ ਹੈ। ਚੌਥਾ ਦਰਬਾਰ ਉਹਦਾ ਸੱਚਖੰਡ ਹੈ। ਸੋ ਇਸ ਪ੍ਰਕਾਰ ਇਹ ਸਰੂਪ ਰੂਪੀ ਦਰਬਾਰ ਜਿਹੜਾ ਆਪਣੇ ਅੰਦਰ ਸਰੂਪ ਹੈ, ਇਹ ਚਾਰ ਦਰਬਾਰ ਨੇ ਉਹਦੇ, ਜਿੱਥੇ ਵਾਹਿਗੁਰੂ ਬਿਰਾਜਮਾਨ ਰਹਿੰਦੇ ਨੇ ਹਰ ਵਕਤ। ਤਿੱਥੈ ਸੋਹਨ ਪੰਚ ਪ੍ਰਵਾਨ, ਉਹ ਜਿਹੜੇ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚ ਸ੍ਰੇਸ਼ਟ ਪੁਰਸ਼ ਨੇ ਜਿਹੜੇ ਨਾ, ਉਥੇ ਸੋਹਨ, ਉਹਦੇ ਦਰਬਾਰ ਵਿਚ ਉਹੀ ਸੋਭਨੀਕ ਹੁੰਦੇ ਨੇ। ਕਿਹੜੇ ਜੀ? ਜਿਹੜੇ ਪੰਚ ਨੇ, ਪੰਚਾਂ ਦੀ ਨਿਸ਼ਾਨੀ ਕੀ ਹੈ ਜੀ? ਕਹਿੰਦੇ ਸ੍ਰਵਣ, ਮੰਨਣ, ਨਧਿਆਸਣ ਅਤੇ ਭਾਣਾ ਮੰਨਣਾ ਤੇ ਨਿਮਰਤਾ ਰੱਖਣੀ, ਇਹ ਪੰਜ ਗੁਣ ਉਨ੍ਹਾਂ ਵਿਚ ਸਦਾ ਮੌਜੂਦ ਰਹਿੰਦੇ ਨੇ। ਇਸ ਕਰਕੇ ਉਹ ਪ੍ਰਮਾਣਨੀਕ ਨੇ ਅਕਾਲ ਪੁਰਖ ਦੇ ਦਰ ਦੇ ਉੱਤੇ। ਆਪੋ ਆਪਣੀ ਕਮਾਈ ਕੀਤੀ ਹੋਈ ਦੇ ਮੁਤਾਬਕ ਬੰਦੇ ਦੇ ਮਸਤਕ ਦੇ ਉੱਤੇ ਨਿਸ਼ਾਨ ਪੈਂਦਾ, ਲੇਖ ਪੈਂਦੇ ਨੇ। ਨਦਰੀ ਕਰਮ ਪਵੈ ਨਿਸ਼ਾਨ, ਨਦਰੀ ਅਕਾਲ ਪੁਰਖ ਵਾਹਿਗੁਰੂ ਦੀ ਕਰਮ ਬਖਸ਼ਿਸ਼ ਦਾ ਸਦਕਾ ਹੀ ਜੀਵ ਦੇ ਮਸਤਕ ਦੇ ਨਿਸ਼ਾਨ ਪੈਂਦਾ। ਲਿਖ ਦਾਤ ਜੋਤ ਵਡਿਆਈ, ਇਹ ਬੰਦੇ ਨੇ ਇੰਨੀ ਭਗਤੀ ਕਰਨੀ ਹੈ, ਇਹ ਬੰਦੇ ਨੇ ਇੰਨੀ ਸੇਵਾ ਕਰਨੀ ਹੈ, ਇਹ ਬੰਦੇ ਨੇ ਆਹ ਕਰਮ ਕਰਨਾ, ਉਹ ਕਰਮ ਕਰਨਾ, ਸਭ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਮਸਤਕ ਤੇ ਲੇਖ ਬਣਦੇ ਨੇ। ਕੋਲ ਬਹਿ ਕੇ ਬਣਾਇਆ ਕਰੋ ਲੇਖ। ਲੇਖ ਜੇ ਖਰਾਬ ਨੇ, ਅਕਾਲ ਪੁਰਖ ਨੇ ਲੇਖ ਸਾਡੇ ਕਰਮਾਂ ਨੂੰ ਦੇਖ ਕੇ ਲਿਖੇ ਨੇ, ਪਰ ਸਤਿਗੁਰੂ ਕਹਿੰਦੇ ਮੇਰੇ ਕੋਲ ਬੈਠੋਗੇ ਮੈਂ ਸਿੱਧੇ ਵੀ ਕਰ ਦਿਆਂਗਾ। ਕੋਲ ਬੈਠ ਜਾਓ ਜਰਾ ਮਹਾਰਾਜ ਦੇ, ਸਤਿਗੁਰੂ ਦੀ ਸੰਗਤ ਵਿਚ ਬਹਿਣ ਨਾਲ ਬੜੇ ਕਰਮ ਸਿੱਧੇ ਹੋ ਜਾਂਦੇ ਨੇ, ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਆਪਣੇ ਆਪ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਹੀ ਹੁਕਮ ਕੀਤਾ ਕਿ ਜਿਹੜੀ ਸੰਗਤ ਸਤਿਗੁਰੂ ਦੇ ਕੋਲ ਬੈਠੇਗੀ, ਜਿੰਨੇ ਮਰਜ਼ੀ ਮਾੜੇ ਲੇਖ ਹੋਣ ਮੈਂ ਠੀਕ ਕਰ ਦਿਆਂਗਾ। ਜੇ ਸਤਿਗੁਰੂ ਦੇ ਕੋਲ ਬੈਠੋਗੇ, ਜੇ ਸੁਣੋਗੇ, ਜੇ ਸਹੀ ਮਾਰਗ ਤੇ ਚੱਲੋਗੇ, ਕੱਚ ਪਕਾਏ ਉਥੇ ਪਾਏ, ਉਥੇ ਜਦੋਂ ਕੋਈ ਜੀਵ ਜਾਂਦਾ ਅਕਾਲ ਪੁਰਖ ਦੇ ਦਰ ਦੇ ਉੱਤੇ, ਉਥੇ ਪਰਖਿਆ ਜਾਂਦਾ ਕੱਚਾ ਹੈ ਕਿ ਪੱਕਾ ਹੈ। ਕੱਚੇ ਕਰਮ ਕੀਤੇ ਨੇ, ਕੱਚਾ ਗੁਰੂ ਧਾਰਿਆ, ਕੱਚੀ ਬਾਣੀ ਪੜ੍ਹੀ ਹੈ, ਕੱਚੇ ਕੰਮ ਕੀਤੇ ਨੇ, ਚੋਰੀ ਯਾਰੀ ਠੱਗੀ ਕੀਤੀ, ਕਿ ਪਕਾਈ ਕੇ ਪੱਕੇ ਕਰਮ ਕੀਤੇ ਨੇ, ਨਾਮ ਜਪਿਆ ਕਿ ਬਾਣੀ ਪੜ੍ਹੀ ਹੈ, ਇਹ ਪੱਕੇ ਕਰਮ ਨੇ। ਬਾਣੀ ਪੜ੍ਹਨੀ, ਨਾਮ ਜਪਣਾ, ਸਿਮਰਨ ਕਰਨਾ, ਇਹ ਪੱਕਾ ਕਰਮ ਹੈ। ਜਿਨ੍ਹਾਂ ਨੇ ਇਹ ਪੱਕੇ ਕਰਮ ਕੀਤੇ ਨੇ, ਉਥੇ ਅਕਾਲ ਪੁਰਖ ਦੇ ਦਰ ਦੇ ਉੱਤੇ ਜਾ ਕੇ ਤੇ ਪਕਾਈ ਪੱਕਾ ਕਰਮ ਕੀ? ਨਿਸ਼ਕਾਮ ਕਰਮ ਹੈ। ਜਿਹੜਾ ਆਪਾਂ ਨਿਸ਼ਕਾਮ ਕਰਮ ਕਰਦੇ ਹਾਂ, ਉਹ ਪੱਕਾ ਕਰਮ, ਉਹ ਜਮ੍ਹਾਂ ਹੋ ਜਾਂਦਾ। ਤੇ ਕਚਿਆਈ ਵਾਲਾ ਕਰਮ ਕੀ? ਜਮ੍ਹਾਂ ਹੋਣਾ, ਆਪਾਂ ਕੋਈ ਨੀ ਜਮ੍ਹਾਂ ਹੋਣਾ। ਨਾਨਕ ਗਿਆ ਜਾਪੈ ਜਾਏ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਹ ਜੀਵ ਉੱਥੇ ਗਿਆ ਨਾ, ਉਦੋਂ ਜਾਣਿਆ ਜਾਂਦਾ ਉਸ ਜਗ੍ਹਾ ਦੇ ਉੱਤੇ
ਇਹ ਬੰਦੇ ਨੇ ਅੱਗੇ ਗਏ ਸੰਨਿਆਸਨ ਚੋਟਾਂ ਖਾਸੀ ਕੌਣ ਅੱਗੇ ਗਿਆ ਪਤਾ ਲੱਗਦਾ ਹੈ ਇਹ ਬੰਦੇ ਨੇ ਕਿਹੋ ਜਿਹੇ ਕਰਮ ਕੀਤੇ ਨੇ ਇਹਨੇ ਕਿਹੋ ਜਿਹੇ ਕਰਮ ਕੀਤੇ ਨੇ ਇੱਥੇ ਦੁਨੀਆਂ ਕੋਲ ਲਕੋਲ ਕੋ ਮਾੜੇ ਕਰਮ ਕਰੀ ਜਾਣੇ ਸਾਹਮਣੇ ਚੰਗੇ ਦਿਖਾਈ ਜਾਣੇ ਦੁਨੀਆਂ ਨੂੰ ਤਾਂ ਆਪਾਂ ਅੱਖੀਂ ਘੱਟਾ ਪਾ ਲਾਂਗੇ ਪਰ ਵਾਹਿਗੁਰੂ ਦੇ ਅੱਖੀਂ ਘੱਟਾ ਕੌਣ ਪਾਵੇਗਾ ਮਹਾਰਾਜ ਕਹਿੰਦੇ ਮੇਰੇ ਕੋਲ ਆ ਕੇ ਪਤਾ ਲੱਗਦਾ ਕਿ ਬੰਦਾ ਪਾਣੀ ਕਿੰਨੇ ਚ ਹੈ ਸਤਿਗੁਰੂ ਕਹੇ ਧਰਮ ਖੰਡ ਦਾ ਇਹੋ ਧਰਮ ਧਰਮ ਖੰਡ ਦਾ ਤੁਹਾਨੂੰ ਸਾਰਾ ਹਾਲ ਦੱਸਿਆ ਤੇ ਹੁਣ ਗਿਆਨ ਖੰਡ ਦਾ ਕਰਮ ਕੱਲ ਨੂੰ ਬਖਸ਼ਿਸ਼ ਕਰਨਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ ਪਿਆਰ ਸਤਿਕਾਰ ਆਪ ਨੇ ਸ਼ਰਵਣ ਕੀਤਾ ਹੈ ਆਓ ਸਤਿਗੁਰੂ ਅਕਾਲ ਪੁਰਖ ਦੇ ਨਾਲ ਸਤਿਗੁਰੂ ਕਹਿੰਦੇ ਜੁੜਨ ਦਾ ਇੱਕੋ ਤਰੀਕਾ ਹੈ ਆਖਣ ਜੋੜ ਚੁੱਪਿਆ ਨੇ ਜੋੜ ਹੋਰ ਕੋਈ ਜੋੜ ਦਾ ਤਰੀਕਾ ਹੀ ਨਹੀਂ ਗਿਆਨ ਦਾ ਕੋਈ ਤਰੀਕਾ ਹੀ ਨਹੀਂ ਇੱਕੋ ਤਰੀਕਾ ਵਾਹਿਗੁਰੂ 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 ਸਿਆਣੇ ਪੁਰਸ਼ਾਂ ਦਾ ਮੰਨਿਆ ਹੈ ਕਿ ਕਿਸ ਵਿਚ ਧਰਤੀ ਥਾਪ ਰੱਖੀ ਧਰਮਸਾਲ ਚੌਂਤੀ ਹੀ ਪੌੜੀ ਚ ਆਪਾਂ ਗੱਲ ਸੁਣਿਆ ਸੀ ਇਹ ਧਰਤੀ ਜਿਹੜੀ ਹਿੰਦੁਸਤਾਨ ਦੀ ਹੈ ਪਹਿਲਾਂ ਤਾਂ ਇਹਦਾ ਪ੍ਰਮਾਣ ਹੀ ਦਿੱਤਾ ਪਰ ਜਦੋਂ ਇਸ ਨੂੰ ਥੋੜੀ ਬਰੀਕੀ ਨਾਲ ਦੇਖੀਏ ਡੂੰਘੀ ਵਿਚਾਰ ਵਿਚ ਇਹ ਕੀ ਹੈ ਇਹ ਜਿਹੜਾ ਪਵਨ ਪਾਣੀ ਅਗਨੀ ਪਾਤਾਲ ਇਹ ਅਸਲ ਚ ਪੰਜ ਤੱਤ ਗਿਣੇ ਨੇ ਮਹਾਰਾਜ ਨੇ ਜੇ ਇੱਕ ਤੱਤ ਘੱਟ ਰਹਿ ਵੀ ਜਾਵੇ ਤਾਂ ਵੀ ਪੰਜ ਹੀ ਗਿਣ ਲੈਣੇ ਨੇ ਕਿਉਂਕਿ ਗਿਣਤੀ ਇਹਨਾਂ ਦੀ ਇਕੱਠੀ ਆਉਣੀ ਹੈ ਜੇ ਇੱਕ ਤੱਤ ਘੱਟ ਰਹਿ ਵੀ ਗਿਆ ਪਾਣ ਹੈ ਫਿਰ ਪਾਣੀ ਹੈ ਅਗਨੀ ਹੈ ਪਾਤਾਲ ਹੈ ਇੱਕ ਰਹਿ ਗਿਆ ਆਕਾਸ਼ ਇਹ ਪੰਜਾਂ ਤੱਤਾਂ ਦੇ ਨਾਲ ਇਸ ਵਿੱਚ ਧਰਤੀ ਹੁਣ ਧਰਤੀ ਇਹਦੇ ਵਿੱਚ ਬਾਅਦ ਵਿੱਚ ਆਉਂਦੀ ਧਰਤੀ ਵੀ ਤੱਤ ਹੈ ਤਾਂ ਇਸ ਤਰ੍ਹਾਂ ਜਿਹੜਾ ਹੈ ਇਹ ਪੰਜਾਂ ਤੱਤਾਂ ਦੇ ਦੁਆਰਾ ਸ੍ਰਿਸ਼ਟੀ ਦੀ ਰਚਨਾ ਕਰਕੇ ਇਹਦੇ ਵਿੱਚ ਪੰਜਾਂ ਤੱਤਾਂ ਦਾ ਇਹ ਬਣਿਆ ਹੋਇਆ ਧਰਤੀ ਕੀ ਹੈ ਤੇ ਸਰੀਰ ਹੈ ਮਹਾਰਾਜ ਕਹਿੰਦੇ ਇਹ ਜਿਹੜਾ ਮਨੁੱਖਾ ਜਨਮ ਦੀ ਧਰਤੀ ਮਿਲੀ ਸਰੀਰ ਮਿਲਿਆ ਹੈ ਇਸ ਵਿਚ ਧਰਤੀ ਥਾਪ ਰੱਖੀ ਧਰਮਸਾਲ ਇਹ ਧਰਮ ਦੇ ਕਮਾਉਣ ਦੀ ਜਗ੍ਹਾ ਆਪਣਾ ਸਰੀਰ ਹੀ ਹੈ ਧਰਮ ਖੰਡ ਦਾ ਇਹੋ ਧਰਮ ਇਹ ਜਿਹੜਾ ਸਰੀਰ ਮਿਲਿਆ ਹੋਇਆ ਹੈ ਇਹ ਸ਼੍ਰੋਮਣੀ ਇਸੇ ਕਰਕੇ ਹੈ 84 ਲੱਖ ਜੂਨ ਵਿਚੋਂ ਕਿ ਇਹ ਕਰਮਾਂ ਦੀ ਧਰਤੀ ਮਿਲੀ ਹੋਈ ਹੈ ਸਤਿਗੁਰੂ ਮਹਾਰਾਜ ਬਹੁਤ ਪ੍ਰਮਾਣ ਨੇ ਮਹਾਰਾਜ ਕਹਿੰਦੇ ਨੇ ਸਰੀਰ ਖੇਤ ਜੋ ਬੀਜਿਆ ਅੰਤ ਖਲੋਆ ਆਏ ਇਹ ਸਰੀਰ ਕਰਮਾਂ ਦੀ ਧਰਤੀ ਹੈ ਜਿਹਾ ਬੀਜਿਆ ਸੋ ਲੁਣਾ ਕਰਮਾਂ ਸਦੜਾ ਖੇਤ ਹੁਣ ਇਸ ਧਰਤੀ ਵਿਚ ਕੋਈ ਚੰਗਾ ਬੀਜ ਲਵੇ ਕੋਈ ਮਾੜਾ ਬੀਜ ਲਵੇ ਕੋਈ ਭਗਤੀ ਕਰ ਲਵੇ ਸੋ ਕਈ ਜਿਹੜੇ ਸਰੀਰ ਨੇ ਉਹ ਰਾਤੀ ਰਾਤ ਨੂੰ ਜਨਮ ਲੈਂਦੇ ਨੇ ਕਈ ਰੁੱਤੀ ਰੁੱਤਾਂ ਦੇ ਵਿਚ ਜਨਮ ਲੈਂਦੇ ਨੇ ਕਈ ਥਿੱਤੀਆਂ ਵਿਚ ਜਨਮ ਲੈਂਦੇ ਨੇ ਕਈ ਵਾਰਾਂ ਵਿਚ ਉਹ ਸਾਰੇ ਇਹ ਚੀਜ਼ ਸਰੀਰਾਂ ਨਾਲ ਜੁੜ ਜਾਂਦੀ ਹੈ ਇਹ ਕਦੋਂ ਹੋਇਆ ਸੀ ਦਿਨੇ ਜਾਂ ਰਾਤ ਰਾਤ ਨੂੰ ਹੋਇਆ ਇਹ ਰੁੱਤ ਕਿਹੜੀ ਸੀ ਸਰਦੀ ਸੀ ਉਦੋਂ ਥਿੱਤੀ ਕਿਹੜੀ ਸੀ ਉਦੋਂ ਪੰਜਵੀਂ ਸੀ ਜਾਂ ਉਦੋਂ ਦਸਵੀਂ ਸੀ ਥਿੱਤ ਤੇ ਦਿਨ ਕਿਹੜਾ ਸੀ ਵਾਰ ਇਹ ਸੋਮਵਾਰ ਹੋਇਆ ਇਹ ਬੁੱਧਵਾਰ ਹੋਇਆ ਇਸ ਤਰ੍ਹਾਂ ਇਹ ਪਵਨ ਪਾਣੀ ਅਗਨੀ ਪਾਤਾਲ ਇਹ ਪੰਜਾਂ ਤੱਤਾਂ ਦੇ ਰਾਹੀਂ ਇਸ ਸਰੀਰ ਦੀ ਰਚਨਾ ਕਰਕੇ ਫਿਰ ਇਸ ਵਿਚ ਜੀਵ ਜੁਗਤ ਕੇ ਰੰਗ ਫਿਰ ਕਈ ਪ੍ਰਕਾਰ ਦੇ ਜਿਹੜੇ ਜੀਵ ਨੇ ਉਨ੍ਹਾਂ ਦੀਆਂ ਜੁੜਨ ਦੀਆਂ ਯੁਗਤੀਆਂ ਨੇ ਕਈ ਤਾਂ ਜੁੜਦੇ ਨੇ ਕੋਈ ਕਿਸੇ ਤਰੀਕੇ ਨਾਲ ਜੁੜਦਾ ਕੋਈ ਕਿਸੇ ਤਰੀਕੇ ਨਾਲ ਜੁੜਦਾ ਉਨ੍ਹਾਂ ਨੂੰ ਕਈ ਪ੍ਰਕਾਰ ਦੇ ਰੰਗ ਚੜੇ ਨੇ ਕਿਸੇ ਨੂੰ ਨਾਮ ਦਾ ਰੰਗ ਕਿਸੇ ਨੂੰ ਪ੍ਰੇਮ ਦਾ ਰੰਗ ਕਿਸੇ ਨੂੰ ਸੇਵਾ ਦਾ ਰੰਗ ਕੋਈ ਕਿਸੇ ਤਾਂ ਕੋਈ ਤਾਂ ਸਿਰਫ ਨਾਮ ਕਰਕੇ ਜੁੜਿਆ ਹੈ ਕੋਈ ਸੇਵਾ ਕਰਕੇ ਜੁੜਿਆ ਹੈ ਜਿਵੇਂ ਈਸਾ ਮਸੀਹ ਨੇ ਹਟਾਤਾ ਸੀ ਬੰਦੇ ਨੂੰ ਕੰਬਲ ਬੁਣਨ ਤੋਂ, ਫਿਰ ਪਰਮਾਤਮਾ ਨੇ ਕਿਹਾ ਸੀ ਈਸਾ ਤੂੰ ਤੋੜਨਾ ਹੈ ਤੇ ਜੋੜਨਾ ਹੈ। ਕਹਿੰਦੇ ਕਿਉਂ ਜੀ? ਕਹਿਣ ਲੱਗੇ ਉਹ ਜਿਹੜਾ ਬੰਦਾ ਕੰਬਲ ਬੁਣਦਾ ਸਾਡੇ ਵਾਸਤੇ ਉਹ ਕੰਬਲ ਦੇ ਰਾਹੀ ਮੇਰੇ ਨਾਲ ਜੁੜਿਆ ਹੋਇਆ। ਸੋ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਪਰਮਾਤਮਾ ਨਾਲ ਕੋਈ ਕਿਵੇਂ ਜੁੜਿਆ ਹੋਇਆ, ਕੋਈ ਕਿਵੇਂ ਜੁੜਿਆ ਹੋਇਆ। ਤਿੰਨ ਕੇ ਨਾਮ ਅਨੇਕ ਅਨੰਤ, ਉਹ ਫਿਰ ਜਿਨ੍ਹਾਂ ਨਾਮਾਂ ਨਾਲ ਲੋਕ ਜੁੜਦੇ ਨੇ ਉਹ ਨਾਮ ਵੀ ਅਨੇਕ ਨੇ, ਅਨੰਤ ਨੇ। ਕੋਈ ਰਾਮ ਹੈ, ਗੋਬਿੰਦ ਹੈ, ਹਰੀ ਹੈ, ਆਪੋ ਆਪਣੇ ਨਾਮ ਨੇ। ਫਿਰ ਜਿਹੜੇ ਨਾਮ ਜਪਣ ਵਾਲੇ ਨੇ ਫਿਰ ਉਨ੍ਹਾਂ ਦੇ ਨਾਮ ਅਨੇਕ ਅਨੰਤ ਨੇ। ਕਿਸੇ ਨੂੰ ਕਹਿੰਦੇ ਭਗਤ ਹੈ, ਸੰਤ ਹੈ, ਗੁਰਮੁਖ ਹੈ, ਸਾਧੂ ਹੈ, ਸਿੱਧ ਹੈ, ਜਤੀ ਹੈ, ਤਪੀ ਹੈ, ਸੰਨਿਆਸੀ ਹੈ, ਯੋਗੀ ਹੈ, ਬਹੁਤ ਨਾਮ ਨੇ। ਕਰਮੀ ਕਰਮੀ ਹੋਏ ਵੀ ਚਾਰ, ਕਰਮੀ ਕੌਣ? ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਜੀ। ਕਰਮੀ ਜਿਹੜਾ ਫਿਰ ਜੀਵ ਹੈ, ਕਰਮ ਕਰਨ ਵਾਲਾ, ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਮਹਾਰਾਜ ਜੀ, ਜਿਹੜੇ ਸੰਗਤ ਵਿਚ ਆ ਕੇ ਜੀਵ ਬੈਠਦੇ ਨੇ। ਇਸ ਵਿਚ ਧਰਤੀ ਥਾਪ ਰੱਖੀ ਧਰਮਸਾਲ, ਇਹ ਹੁਣ ਤੀਸਰਾ ਭਾਵ ਹੈ ਇਹਦਾ। ਇਹ ਜਿਹੜੀ ਸੰਗਤ ਹੈ ਨਾ, ਜਿਹੜੇ ਸੰਗਤ ਵਾਲਾ ਸਥਾਨ ਹੁੰਦਾ, ਇੱਥੇ ਬਹਿ ਕੇ ਆਪਾਂ ਨੇ ਇਸ ਵਿਚ ਧਰਤੀ ਥਾਪ ਰੱਖੀ ਧਰਮਸਾਲ। ਆਮ ਵੀ ਪਹਿਲਾਂ ਗੁਰਦੁਆਰੇ ਨੂੰ ਧਰਮਸਾਲਾ ਕਹਿੰਦੇ ਸੀ, ਜਦੋਂ ਮਹਾਰਾਜ ਦੇ ਵਕਤ ਪਹਿਲਾਂ ਪੁਰਾਣੇ ਟਾਈਮਾਂ ਵਿਚ ਕਹਿੰਦੇ ਵੀ ਆਪਣੇ ਨਗਰ ਵਿਚ ਧਰਮਸਾਲ ਬਣਾ ਕੇ ਉਥੇ ਭਾਈ ਕੀਰਤਨ ਕਰਿਆ ਕਰੋ, ਕਥਾ ਕਰਿਆ ਕਰੋ, ਲੰਗਰ ਚਲਾਇਆ ਕਰੋ। ਪਹਿਲਾਂ ਗੁਰਦੁਆਰੇ ਨੂੰ ਧਰਮਸਾਲ ਹੀ ਕਹਿੰਦੇ ਸੀ। ਸਾਲ ਦਾ ਮਤਲਬ ਜਗ੍ਹਾ, ਅਸਥਾਨ। ਜਿਵੇਂ ਰਸੋਈ ਨੂੰ ਪਾਕਸ਼ਾਲ ਕਹਿੰਦੇ ਨੇ, ਪਾਕਸ਼ਾਲ ਜਿੱਥੇ ਖਾਣੇ ਬਣਦੇ ਨੇ, ਥਾਂ। ਇਸੇ ਤਰ੍ਹਾਂ ਹੀ ਇਹ ਸਾਧ ਸੰਗਤ ਦੀ ਜਿਹੜੀ ਧਰਤੀ ਹੈ, ਇਹ ਧਰਤੀ ਜਿਹੜੀ ਹੈ ਧਰਮਸਾਲ ਹੈ। ਇਸ ਵਿਚ ਧਰਤੀ ਥਾਪ ਰੱਖੀ ਧਰਮਸਾਲ। ਇੱਥੇ ਗੁਰਾਂ ਦੀ ਸੰਗਤ ਕਰਨ ਵਾਸਤੇ ਜਿਹੜਾ ਆ ਜਾਂਦਾ ਹੈ ਇਹ ਕਰਮੀ, ਆ ਕਰਮਚਾਰੀ ਜਿਹੜਾ ਲਿਖਿਆ ਹੁੰਦਾ ਅਖਬਾਰ ਦੇ ਵਿਚ, ਇਹਦਾ ਸ਼ਾਰਟ ਅੱਖਰ ਛੋਟਾ ਬਣਾ ਤੇ ਕਰਮੀ। ਹਿੰਦੀ ਦੇ ਅਖਬਾਰਾਂ ਚ ਆਮ ਤੌਰ ਨਾਲ ਕਰਮੀ ਪੰਜਾਬੀ ਵਾਲੇ ਵੀ ਲਿਖਦੇ ਨੇ, ਇਤਨੇ ਕਰਮੀ ਉੱਥੇ ਹੜਤਾਲ ਤੇ ਚਲੇ ਗਏ, ਇਤਨੇ ਕਰਮੀ ਅਨੇਕ ਕਰਮੀ, ਕਰਮ ਕਰਨ ਵਾਲਾ ਕਰਮਚਾਰੀ, ਇਹ ਉਹੀ ਕਰਮੀ ਹੈ। ਕਰਮੀ ਤੋਂ ਭਾਵ ਸਤਿਗੁਰੂ ਮਹਾਰਾਜ ਕਰਮ ਬਖਸ਼ਿਸ਼ ਕਰਨ ਵਾਲੇ, ਕਰਮੀ ਤੋਂ ਭਾਵ ਜਿਹੜਾ ਜੀਵ ਹੈ ਕਰਮ ਕਰਨ ਵਾਲਾ, ਧਾਰਮਿਕ ਕਰਮ ਕਰਨ ਵਾਲਾ, ਸੰਗਤ ਵਿਚ ਬੈਠਣ ਵਾਲਾ। ਸੰਗਤ ਵਿਚ ਆ ਕੇ ਜਦੋਂ ਜੀਵ ਬੈਠਦਾ ਤਾਂ ਸਤਿਗੁਰੂ ਇਹਦੇ ਕਰਮਾਂ ਦੇ ਵਿਚਾਰ ਕਰਦੇ ਨੇ ਕਿ ਇਹਨੇ ਇੰਨੀ ਭਗਤੀ ਕੀਤੀ ਹੈ, ਸਵੇਰੇ ਇੰਨਾ ਪਾਠ ਕਰਕੇ ਆਇਆ, ਇਹਨੇ ਇੰਨੀ ਰਹਿਤ ਮਰਿਆਦਾ ਰੱਖੀ ਹੈ, ਇਹ ਬੰਦਾ ਇੰਨਾ ਸੇਵਾ ਕਰਦਾ, ਇਹ ਇੰਨਾ ਸਿਮਰਨ ਕਰਦਾ। ਸੱਚਾ ਆਪ ਸੱਚਾ ਦਰਬਾਰ, ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਮਹਾਰਾਜ ਆਪ ਵੀ ਸੱਚੇ ਨੇ। ਪਹਿਲਾਂ ਤਾਂ ਅਕਾਲ ਪੁਰਖ ਵੀ ਸੱਚਾ, ਫਿਰ ਸਤਿਗੁਰੂ ਵੀ ਸੱਚੇ ਨੇ। ਸਤਿਗੁਰੂ ਜੀ ਆਪ ਵੀ ਸੱਚੇ ਨੇ, ਇਹਨਾਂ ਦਾ ਦਰਬਾਰ ਵੀ ਸੱਚਾ। ਤਿੱਥਾ ਸੋਹਣ ਪੰਚ ਪਰਵਾਨ, ਜਿਹੜੇ ਪੰਚ ਸ੍ਰੇਸ਼ਟ ਗੁਰਮੁਖ ਪ੍ਰਵਾਨ ਨੀਕ ਨੇ, ਉਹੀ ਸੰਗਤ ਵਿਚ ਸੋਹਣੀਕ ਹੁੰਦੇ ਨੇ ਮਹਾਰਾਜ ਦੇ ਪਾਸ। ਜਦੋਂ ਆ ਕੇ ਬੈਠਦੀਆਂ ਨੇ ਸੰਗਤਾਂ, ਪੰਚ ਜਿਹੜੇ ਸ੍ਰੇਸ਼ਟ ਗੁਰਮੁਖ ਨੇ, ਸ਼ਰਵਣ ਮੰਨਣ ਨਿਧਿਆਸਣ ਕਰਨ ਵਾਲੇ, ਨਿਮਰਤਾ ਰੱਖਣ ਵਾਲੇ, ਭਾਣਾ ਮੰਨਣ ਵਾਲੇ, ਉਹ ਪ੍ਰਵਾਨੀਕ ਹੁੰਦੇ ਨੇ ਗੁਰਾਂ ਦੇ ਦਰ ਦੇ ਉੱਤੇ। ਨਦਰੀ ਨਦਰੀ ਨਦਰ ਕਰਨ ਵਾਲਾ ਸਤਿਗੁਰੂ ਮਹਾਰਾਜ ਜੀ, ਜਦੋਂ ਨਦਰੀ ਸਤਿਗੁਰੂ ਮਹਾਰਾਜ ਜੀ ਕਿਸੇ ਜੀਵ ਦੇ ਉੱਤੇ ਕਰਮ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਪਵਾ ਨਿਸ਼ਾਨ, ਤਾਂ ਭਗਤੀ ਦਾ ਨਿਸ਼ਾਨ ਉਹਦੇ ਮਸਤਕ ਤੇ ਪ੍ਰਗਟ ਹੋ ਜਾਂਦਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਜਦੋਂ ਆਪਾਂ ਭਗਤੀ ਮੰਗਦੇ ਹਾਂ, ਮਹਾਰਾਜ ਮੈਨੂੰ ਭਗਤੀ ਲਾ ਲਓ, ਆਪਣੀ ਭਗਤੀ ਲਾ ਲਓ ਕਿਰਪਾ ਕਰਕੇ। ਫਿਰਤ ਫਿਰਤ ਪ੍ਰਗਾਇਆ ਪਰਿਆ ਕੋ ਸਰਨਾਏ, ਨਾਨਕੀ ਬੇਨਤੀ ਆਪਣੀ ਭਗਤੀ ਲਾਏ, ਆਪਣੀ ਭਗਤੀ ਲਾ ਲਓ ਮਹਾਰਾਜ। ਇਹ ਕਸ ਖਾਸੀ ਦੇਰ ਕਹਿਣਾ ਪੈਂਦਾ, ਕਈ ਵਾਰ ਤਾਂ ਕਈ ਸਾਲ ਹੀ ਲੰਘ ਜਾਂਦੇ ਨੇ ਬੇਨਤੀਆਂ ਕਰਦੇ, ਮਹਾਰਾਜ ਆਪਣੀ ਭਗਤੀ ਲਾ ਲਓ। ਪਤਾ ਨਹੀਂ ਕਦੋਂ ਅਰਦਾਸ ਮਨਜ਼ੂਰ ਹੋਣੀ ਕਿ ਆਪਣੀ ਭਗਤੀ ਵਿਚ ਲਾਉਣਾ। सतगुरु महाराज सच्चे पातशाह कहने फिर जो बख्शिश हो जाती है मस्तक के निशान पार ने भगती का आप बांह पकड़ लेंदे ने फिर सवेरे उठना कोई औखा नहीं हुंदा। जदों महाराज की कृपा हुंदी है फिर सवेरे आप उठाना आप नहाना दलिद्र नहीं पैन देना फिर कृपा आप ही करी जांदे ने। जब तक कृपा नहीं हुंदी उदों तक जीव नहीं उठ सकता ना भगती कर सकता। कच पकाई उथा पाए उथे जिहड़े संगत विच चले जांदे ने गुरु की संगत विच आ जांदे ने उन्हां दी कचियाई ते पकियाई नूं सतगुरु महाराज परखदे ने। कचियाई वाले किहड़े ने जिहड़े सिर्फ आए ने दुध पुत लैण पैसा लैण नौकरी लैण ये कच्चे लोग ने है तां सही पर जदों नौकरी मिल गई फिर नहीं उन्हें आना वह कच्चा है। जदों पुत्र मिल गया फिर नहीं आना फिर तो मत्था टेक नहीं आना फिर अखंड पाठ सुखिया सी वह भी नहीं करवा आना फिर इन्नी घोल कर लेंदे ने कई साल ही लंघ जाने। जिवें कोई प्रेमी कहना सी साडे काका दिता महाराज ने सुख नाल 20 साल का हो गया सुख नाल सुखना सुखी सी अखंड पाठ करावांगे कहना हुण 20 साल बाद वारी आई साडी पर जद तां महाराज तो लैना उदों तां आपां कहने भी गल गूठा दे के चीज लै लई हुणे दा और अरदास कर दी बाहर मैंने चीज मिल जाए तो जब तू अखंड पाठ करा निशान साहब का चोला चढ़ा कोई लंगर भी सुखना कोई होर फिर देखांगे महाराज फिर देखांगे। महाराज सच्चे पातशाह दे जाते ने पर जो अपनी वारी आती आप कंजूस बन जाते हैं इस करके महाराज कहने ये कचियाई वाले ने पकियाई वाले संगत विच ने जो निष्काम आते ने ਇਹ ਚੀਜ਼ਾਂ ਨਿਸ਼ਕਾਮਤਾ ਵਿੱਚ ਹੀ ਆ ਜਾਂਦੀਆਂ ਜਿਹੜਾ ਨਾਮ ਮੰਗਣਾ ਸਿੱਖੀ ਮੰਗਣੀ ਭਰੋਸਾ ਮੰਗਣਾ ਸੇਵਾ ਮੰਗਣੀ ਹੈ ਜਿਹੜੀ ਜਾਂ ਅਵਸਥਾ ਕੋਈ ਮੰਗਣੀ ਹੈ ਇਹ ਨਿਸ਼ਕਾਮ ਕਰਮ ਹੀ ਹੁੰਦਾ ਇਹ ਸਕਾਮ ਵਿੱਚ ਨਹੀਂ ਆਉਂਦਾ। ਮਹਾਰਾਜ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੇਖਦੇ ਨੇ ਕਿ ਕਿਹੜਾ ਕੱਚਾ ਹੈ ਤੇ ਕਿਹੜਾ ਪੱਕਾ ਹੈ। नानक गया जाता जाए फिर तो संगत विच ही जिहड़ा जांदा उही जाणिया जांदा उही जाणिया जांदा कि किहड़े थां दे लायक है किन्नी किहदी अवस्था है। धर्मखंड का इहो धर्म इह धर्मखंड दा महाराज कहिंदे धर्म सुनाया थानू धर्मखंड किहड़ा शरीर अठी बहरी अठ खंड नावा खंड शरीर इस विच नाम निदान एक पल है गुणी गहेर यह धर्म खंड अपना शरीर ही है इस करके ये शरीर तो ही आप आरंभ करते हैं। यह धर्म खंड शरीर दे विच फिर ज्ञान जन्म लैंदा दूसरे खंड च प्रवेश होण लगे हैं। ज्ञान खंड का आखो कर्म महाराज जी फिर जदों इंसान दे तीसरा नेत्र खुलदा ਜਾਂ ਗਿਆਨ ਹੋ ਜਾਂਦਾ ਪ੍ਰਚੰਡ ਗਿਆਨ ਜਦੋਂ ਇਹਨੂੰ ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ ਉਦੋਂ ਦਾ ਕਰਮ ਕਹੋ ਉਦੋਂ ਦੀ ਬਖਸ਼ਿਸ਼ ਕਹੋ ਉਦੋਂ ਕੀ ਨਜ਼ਰ ਆਉਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਜਦੋਂ ਇਹ ਇਨਸਾਨ ਦੀ ਤੀਸਰੀ ਅੱਖ ਖੁੱਲਦੀ ਹੈ ਤਾਂ ਇਹਨੂੰ ਬੜਾ ਕੁਝ ਨਜ਼ਰ ਆਉਂਦਾ। ਗਿਆਨ ਖੰਡ ਵਿੱਚ ਗਿਆਨ ਖੰਡੀ ਪੁਰਸ਼ਾਂ ਨੂੰ ਕੇਤੋ ਪਵਨ ਪਾਣੀ ਗੈ ਸੰਤਰ ਕਿੰਨੇ ਤਾਂ ਪਵਨ ਦੇ ਦੇਵਤੇ ਜਿਹੜੇ ਨਜ਼ਰ ਆਉਂਦੇ ਨੇ ਫਿਰ ਇੱਕ ਨਹੀਂ ਨਜ਼ਰ ਆਉਂਦਾ 59 ਪ੍ਰਕਾਰ ਦੀ ਪਾਣ ਹੈ ਕੁੱਲ। ਫਿਰ ਉਹਨੂੰ ਪਵਨ ਜਿਹੜੀ ਹੈ ਇਹ ਪਹਿਲਾਂ ਵੀ ਪਵਨਾਂ ਦਾ ਆਪਾਂ ਨਿਰਣਾ ਕਰ ਹੀ ਚੁੱਕੇ ਹਾਂ ਸਨਾਨ ਪਾਵਣ ਉਦਿਆਨ ਪਾਵਣ ਬਿਆਨ ਪਾਵਣ ਇਹ 5 ਪ੍ਰਕਾਰ ਦੀਆਂ ਪਾਉਣਾਂ ਪਹਿਲਾਂ ਵੀ ਆਈਆਂ ਨੇ ਫਿਰ 5 ਦੂਸਰੀਆਂ ਵੀ ਆਈਆਂ ਨੇ ਤ੍ਰਿਕਲ ਪਾਉਣ ਧਨੱਜੇ ਪਾਉਣ ਤ੍ਰਿਕਲ ਕੂਰਮ ਨਾਗ ਪਾਉਣ ਇਹਨਾਂ ਦੀਆਂ ਅੱਗੇ ਗਿਣਤੀਆਂ ਨੇ ਠੰਡੀ ਹਵਾ ਗਰਮ ਹਵਾ ਖੁਸ਼ਬੂ ਵਾਲੀ ਹਵਾ ਪਵਨ ਦੇ ਕਿੰਨੇ ਇੱਕ ਉਹ ਵੱਖਰੇ ਕਿਸਮ ਦੀ ਪਵਨ ਹੈ ਜਿਹੜੀ ਬੱਦਲਾਂ ਨੂੰ ਉਡਾ ਕੇ ਲੈ ਕੇ ਜਾਂਦੀ ਹੈ, ਇੱਕ ਪਵਨ ਆਪਣੇ ਸਰੀਰ ਦੇ ਵਿੱਚ ਹੈ, ਜੇ ਨਿਕਲ ਜਾਏ ਤਾਂ ਪ੍ਰਾਣ ਖਤਮ ਹੋ ਜਾਂਦੇ ਨੇ। ਇਸ ਤਰ੍ਹਾਂ ਕੇਤੇ ਪਵਨ ਇਹ ਗਿਆਨ ਖੰਡੀਆਂ ਨੂੰ ਨਜ਼ਰ ਆਉਂਦੇ ਨੇ, ਕਿੰਨੇ ਪਵਨ ਦੇ ਉੱਤੇ ਕਿੰਨੀਆਂ ਪ੍ਰਕਾਰ ਦੀਆਂ ਪਵਨਾਂ ਹਨ, ਕਿੰਨੇ ਪਵਨ ਨੂੰ ਸਵਾਸਾਂ ਨੂੰ ਝੁਨਾਉਣ ਵਾਲੇ ਨੇ, ਕਿੰਨੇ ਸਵਾਸਾਂ ਨੂੰ ਉਤਾਰਨ ਵਾਲੇ ਨੇ। ਪਾਣੀ ਕੇਤੇ ਪਾਣੀ, ਇੱਕ ਪਾਣੀ ਨਹੀਂ ਕਿੰਨੇ ਪਾਣੀ ਨਜ਼ਰ ਆਉਂਦੇ ਨੇ। ਪਾਣੀ ਕਦੇ ਖੱਟਾ ਮਿੱਠਾ ਕਸੈਲਾ ਲੂਣਾ ਪਾਣੀ, ਸੰਤ ਬਾਬਾ ਅਜੀਤ ਸਿੰਘ ਜੀ ਮਥਮਲਪੁਰ ਵਾਲੇ ਮਹਾਂਪੁਰਸ਼ਾਂ ਦਾ ਪਿੱਛੇ ਜੇ ਅਖਬਾਰ ਚ ਵੀ ਆਇਆ ਸੀ, ਬਰਸੀ ਮਨਾਈ ਗਈ ਸੀ ਉਹਨਾਂ ਦੀ। ਸੋ ਕਿਸੇ ਪਿੰਡ ਵਾਲਿਆਂ ਨੇ ਆ ਕੇ, ਚੈੜੀਆਂ ਪਿੰਡ ਪੈਂਦਾ ਰੋਪੜ ਜ਼ਿਲ੍ਹੇ ਚ, ਉੱਥੋਂ ਦੇ ਪਿੰਡ ਵਾਲਿਆਂ ਨੇ ਆ ਕੇ ਕਿਹਾ, ਮਹਾਰਾਜ ਅਸੀਂ ਬੋਰ ਕੀਤਾ ਪਰ ਉੱਥੇ ਪਾਣੀ ਨਿਕਲਿਆ ਨਹੀਂ ਹੈ। ਕਹਿੰਦੇ ਅੱਛਾ ਭਾਈ, ਕਹਿੰਦੇ ਉੱਥੋਂ 3 ਫੁੱਟ ਛੱਡ ਕੇ ਫਿਰ ਬੋਰ ਕਰ ਲਓ, ਆਪਾਂ ਨੂੰ ਨਹੀਂ ਦਿਖਦਾ, ਉਹਨਾਂ ਨੂੰ ਦਿਖਦਾ ਕਿ ਇੱਥੋਂ 3 ਫੁੱਟ ਪਰੇ ਪਾਣੀ ਹੈ। ਸੋ ਕਿਸੇ ਨੇ ਨਲਕਾ ਲਾਇਆ, ਪਾਣੀ ਖਾਰਾ ਨਿਕਲਿਆ, ਪਾਣੀ ਬੜਾ ਕੌੜੇ ਕਿਸਮ ਦਾ। ਉਹ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕੋਲ ਆਏ, ਪਾਣੀ ਉੱਥੇ ਕੌੜਾ ਨਿਕਲਿਆ, ਇਸ ਕਰਕੇ ਹੁਣ ਦੱਸੋ ਕਿੱਥੇ ਲਾਈਏ। ਮਹਾਂਪੁਰਸ਼ ਗੁਰਮਤ ਵਾਲੇ ਜਿਹੜੇ ਹੁੰਦੇ ਆਪਣੀ ਗੁਰਮਤ ਨੂੰ ਸਾਰੀ ਗੱਲ ਕਰਦੇ ਆ, ਕਹਿੰਦੇ ਭਾਈ ਪਹਿਲਾਂ ਨਲਕਾ ਲਾਉਣ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਤਿਆਰ ਕੀਤਾ ਸੀ? ਕਹਿੰਦੇ ਨਾ ਜੀ। ਕਹਿੰਦੇ ਫਿਰ ਭਾਈ ਕੜਾਹ ਪ੍ਰਸ਼ਾਦ ਤਿਆਰ ਕਰੀਦਾ ਹੁੰਦਾ, ਕੋਈ ਕਰਮ ਕਰਨਾ ਪਹਿਲਾਂ ਕੜਾਹ ਪ੍ਰਸ਼ਾਦ ਹੁੰਦਾ। ਕਹਿੰਦੇ ਜਾਓ ਕੜਾਹ ਪ੍ਰਸ਼ਾਦ ਤਿਆਰ ਕਰਕੇ ਨਾ ਉਸ ਤੋਂ ਥੋੜਾ ਜਿਹਾ ਹਟਵਾਂ ਪਰਲੇ ਪਾਸੇ ਨੂੰ ਨਲਕਾ ਦੇਖੋ ਲਾ ਕੇ, ਫਿਰ ਮਿੱਠਾ ਪਾਣੀ ਆ ਜਾਵੇਗਾ। ਆਪਾਂ ਨੂੰ ਇਹਨਾਂ ਥੱਲੇ ਵਾਲੇ ਪਾਣੀਆਂ ਦਾ ਗਿਆਨ ਨਹੀਂ, ਇਹ ਗਿਆਨ ਖੰਡੀ ਨੂੰ ਗਿਆਨ ਹੈ। ਇਹ ਪਵਨ ਜਿਹੜੀ ਗੈਸ, ਅੰਗਰੇਜ਼ੀ ਚ ਆਪਾਂ ਗੈਸ ਕਹਿੰਦੇ ਹਾਂ।